ਨਾਮ ਵਾਹੇ ਸਤਨਾਮ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹੱਲਾ ਪਹਿਲਾ ਕਾਇਆ ਕਾਗਦ ਮਨ ਪਰਵਾਣਾ ਸਿਰ ਕੇ ਲੇਖਣਾ ਪੜੈ ਆਣਾ ਕਾਇਆ ਕਾਗਦ ਮਨ ਪਰਵਾਣਾ ਸਿਰ ਕੇ ਲੇਖਣਾ ਪੜੈ ਆਣਾ ਦਰਗਹਿ ਘੜੀ ਹੈ ਤੀਨੇ ਲੇਖ ਖੋਟਾ ਕਾਮ ਨ ਆਵੇ ਵੇਖ ਨਾਨਕ ਜੇ ਵਿੱਚ ਰੁੱਪਾ ਹੋਏ ਖਰਾ ਖਰਾ ਆਖੇ ਸਭ ਕੋਏ ਰਹਾ ਕਾਦੀ ਕੂੜ ਬੋਲ ਮਲ ਖਾਏ ਬ੍ਰਾਹਮਣ ਨਾਵੈ ਜੀਆ ਕਾਏ ਜੋਗੀ ਜੁਗਤ ਨ ਜਾਣੈ ਅੰਦ ਤੀਨੇ ਓ ਜਾੜੇ ਕਾ ਬੰਦ ਸੋ ਜੋਗੀ ਜੋ ਜੁਗਤ ਪਛਾਣੈ ਗੁਰ ਪ੍ਰਸਾਦੀ ਏਕੋ ਜਾਣੈ ਕਾਜੀ ਸੋ ਜੋ ਉਲਟੀ ਕਰੈ ਗੁਰ ਪ੍ਰਸਾਦੀ ਜੀਵਤ ਮਰੈ ਸੋ ਬ੍ਰਾਹਮਣ ਜੋ ਬ੍ਰਹਮ ਵਿਚਾਰੈ ਆਪ ਤਰੈ ਸਗਲੇ ਕੁਲ ਤਾਰੈ ਦਾਨ ਸੁਬੰਧ ਸੋਈ ਦਿਲ ਧੋਵੈ ਮੁਸਲਮਾਨ ਸੋਈ ਮਲ ਖੋਵੈ ਪੜਿਆ ਬੂਜੈ ਸੋ ਪਰਵਾਣਾ ਜਿਸ ਸਿਰ ਦਰਗਹਿ ਕਾ ਨੀਸਾਨ ਪੜਿਆ ਬੂਜੈ ਸੋ ਪਰਵਾਣਾ ਜਿਸ ਸਿਰ ਦਰਗਹਿ ਕਾ ਨੀਸਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਡੰਡੋਤ ਵੰਦਨ ਅਨੇਕ ਬਾਰ ਸਰਬ ਕਲਾ ਸਮਰਥ ਡੋਲਣ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਡੋਲਣ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਜੇਤਾ ਜੀਉ ਪਿੰਡ ਸਭ ਤੇਰਾ ਤੂੰ ਅੰਤਰ ਜਾਮੀ ਪੁਰਖ ਭਗਵਾਨ ਦਾਸਨ ਦਾਸ ਕਹੈ ਜਨ ਨਾਨਕ ਜੇਹਾ ਤੂੰ ਕਰਾਏ ਤੇਹਾ ਹਉ ਕਰੀ ਵਖਿਆਣ ਦਾਸਨ ਦਾਸ ਕਹੈ ਜਨ ਨਾਨਕ ਜੇਹਾ ਤੂੰ ਕਰਾਏ ਤੇਹਾ ਹਉ ਕਰੀ ਵਖਿਆਣ ਵ ਵਾਹਿਗੁਰੂ ਜੀ ਕਾ
ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸ਼ਬਦ ਗੁਰੂ ਤਖਤ ਛਤਰ ਚਵਰ ਦੇ ਮਾਲਕ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਚਰਨ ਸ਼ਰਨ ਦੇ ਅੰਦਰ ਸੁਭਾਹੀਮਾਨ ਗੁਰੂ ਸਵਾਰੇ ਪ੍ਰੇਮੀ ਸਤਸੰਗੀ ਜਨੋ, ਵੱਡ ਭਾਗੇ ਹੋ ਆਪ ਜੀ ਸਤਿਗੁਰਾਂ ਦੀ ਕਿਰਪਾ ਦੁਆਰਾ ਸਾਹਿਬਾਂ ਦੀ ਪਾਵਨ ਹਜ਼ੂਰੀ ਵਿੱਚ ਸਤ ਸੰਗਤ ਕਰਨ ਦਾ ਸੁਭਾਗ ਆਪ ਜੀ ਨੂੰ ਪ੍ਰਾਪਤ ਹੋਇਆ ਹੈ। ਗੁਰਬਾਣੀ ਕੀਰਤਨ, ਗੁਰੂ ਸਵਾਰੇ ਗੁਰੂ ਕੇ ਕੀਰਤਨੀਆਂ ਪਾਸੋ ਆਪ ਜੀ ਨੇ ਸਰਵਨ ਕੀਤੇ ਹਨ। ਅੱਜ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਅੰਦਰ ਤਖ਼ਤ 'ਤੇ ਸੁਭਾਈਮਾਨ ਹੋ ਕੇ ਜੋ ਹੁਕਮਨਾਮਾ ਸੱਚੇ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੇ ਸਾਡੇ ਸਾਰਿਆਂ ਉੱਤੇ ਬਖਸ਼ਿਸ਼ ਕੀਤੀ ਹੈ, ਪਾਵਨ ਸ਼ਬਦ ਗੁਰੂ ਨਾਨਕ ਪਾਤਸ਼ਾਹ ਜੀ ਦਾ ਧਨਾਸਰੀ ਰਾਗ ਦੇ ਅੰਦਰ ਉਚਾਰਨ ਕੀਤਾ ਹੋਇਆ, ਗੁਰੂ ਗ੍ਰੰਥ ਸਾਹਿਬ ਜੀ ਦੇ ਮੁਬਾਰਕ ਅੰਗ 262 'ਤੇ ਸੁਭਾਈਮਾਨ ਹੈ। ਪਾਠ ਆਪ ਜੀ ਨੇ ਸਰਵਨ ਕੀਤਾ ਹੈ। ਆਓ ਸਾਰੇ ਸਤਸੰਗੀ ਜੋ ਗੁਰੂ ਚਰਨਾਂ ਅੰਦਰ ਸਤ ਸੰਗਤ ਦੇ ਰੂਪ ਵਿੱਚ ਵਿਰਾਜਮਾਨ ਹੋ ਜਾਂ ਇਸ ਸਮੇਂ ਦੀ ਉਡੀਕ ਕਰ ਰਹੇ ਆਪਣੇ ਘਰਾਂ ਦੇ ਅੰਦਰ ਦੇਸ਼ ਵਿਦੇਸ਼ ਦੇ ਵਿੱਚ ਸਾਰੇ ਸਰੋਤਾ ਜਨੋ, ਧਿਆਨ ਗੁਰੂ ਕੇ ਚਰਨਾਂ ਨਾਲ ਜੋੜੋ, ਸੁਰਤੀਆਂ ਨੂੰ ਟਿਕਾਓ, ਸ਼ਬਦ ਦੀ ਵਿਚਾਰ ਆਪਾਂ ਕਰਕੇ ਗੁਰੂ ਕਿਰਪਾ ਦੇ ਪਾਤਰ ਬਣੀਏ, ਸ਼ਬਦ ਦੀ ਸਿੱਖਿਆ ਮੁਤਾਬਕ ਉਪਦੇਸ਼ ਅਨੁਸਾਰ ਅਸੀਂ ਆਪਣਾ ਜੀਵਨ ਜਿਹੜਾ ਇਹਨੂੰ ਜਿਉ ਸਕੀਏ। ਆਓ ਸਾਰੇ ਧਿਆਨ ਜੋੜੋ ਗੁਰੂ ਚਰਨਾਂ ਦੇ ਨਾਲ, ਕਰੋ ਰਸਨਾ ਪਵਿੱਤਰ, ਗੱਜ ਕੇ ਬੋਲੋ ਸਤਨਾਮ ਵਾਹਿਗੁਰੂ। ਵਿਚਾਰ ਰਹਾਉ ਦੇ ਪਦੇ ਤੋਂ ਆਰੰਭ ਕਰਨੀ, ਕਿਉਂਕਿ ਇਸ ਅੰਦਰ ਸ਼ਬਦ ਦਾ ਕੇਂਦਰੀ ਭਾਵ ਦਿੱਤਾ ਹੋਇਆ। ਵਿਚਾਰ ਰਹਾਉ ਦੇ ਪਦੇ ਤੋਂ ਆਰੰਭ ਕਰੀਏ ਜੀ।
ਸਤਨਾਮ ਵਾਹਿਗੁਰੂ ਸਾਹਿਬ ਜੀ, ਨਾਨਕ ਜੇ ਵਿੱਚ ਰੁੱਪਾ ਹੋਏ, ਖਰਾ ਖਰਾ ਆਖੇ ਸਭ ਕੋਏ।
ਇਹ ਹੈ ਰਹਾਉ ਦਾ ਬੰਦ। ਗੁਰੂ ਨਾਨਕ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ ਕਿ ਜੇ ਰੁਪਈਏ ਦੇ ਅੰਦਰ ਚਾਂਦੀ ਹੋਵੇ, ਰੂਪਾ ਤੋਂ ਭਾਵ ਹੈ ਇੱਥੇ ਚਾਂਦੀ, ਉਹਨੂੰ ਸਾਰੇ ਲੋਕ ਖਰਾ ਖਰਾ ਆਖਦੇ ਨੇ, ਉਹਨੂੰ ਖੋਟਾ ਕੋਈ ਨਹੀਂ ਆਖਦਾ। ਹੋਰ ਸ਼ਬਦ ਦਾ ਭਾਵ ਕੀ ਹੈ? ਜਿਨ੍ਹਾਂ ਮਨੁੱਖਾਂ ਦੇ ਜੀਵਨ ਅੰਦਰ ਖਰਾਪਨ ਆ ਗਿਆ ਹੈ, ਪਵਿੱਤਰਤਾ ਆ ਗਈ ਹੈ, ਨਿਰਮਲਤਾ ਆ ਗਈ ਹੈ, ਉਹਨਾਂ ਨੂੰ ਸਾਰੇ ਪਾਸੇ ਮਾਨ ਸਤਿਕਾਰ ਪ੍ਰਾਪਤ ਹੁੰਦਾ ਹੈ। ਪਰ ਜਿਹੜੇ ਖੋਟੇ ਹਨ, ਉਹਨਾਂ ਨੂੰ ਕਿਧਰੇ ਵੀ ਮਾਨ ਪ੍ਰਾਪਤ ਨਹੀਂ ਹੁੰਦਾ। ਗੁਰੂ ਨਾਨਕ ਪਾਤਸ਼ਾਹ ਜੀ ਦਾ ਇਹ ਸ਼ਬਦ ਹੈ। ਇਸ ਸ਼ਬਦ ਤੋਂ ਪਹਿਲਾਂ ਜਿਸ ਦੇ ਅੰਦਰ ਮਹਾਰਾਜ ਨੇ ਕਿਰਪਾ ਕੀਤੀ ਹੈ, ਚੋਰ ਸੁਆਲਿਓ ਚੋਰ ਸਿਆਣਾ, ਖੋਟੇ ਕਾ ਮੁੱਲ ਏਕ ਦੁਗਾਣਾ, ਜਾਂ ਸਾਥ ਰੱਖੀਐ ਦੀਜੇ ਰਲਾਏ, ਪਰਖੀਐ ਖੋਟਾ ਹੋਏ ਜਾਏ। ਚੋਰ ਜਿੰਨਾ ਮਰਜ਼ੀ ਸੋਹਣਾ ਹੋਵੇ, ਜਿੰਨਾ ਮਰਜ਼ੀ ਸਿਆਣਾ ਹੋਵੇ, ਆਖਰ ਚੋਰ ਚੋਰ ਹੀ ਹੈ। ਖਰਿਆਂ ਦੇ ਵਿੱਚ ਵੀ ਉਹਨੂੰ ਮਿਲਾ ਦਈਏ, ਜਿਹੜਾ ਖੋਟਾ ਸਿੱਕਾ ਹੈ, ਰੁਪਈਆ ਹੈ, ਤੇ ਜਦੋਂ ਪਰਖ ਹੋਣੀ ਹੈ ਨਾ, ਉਸ ਵੇਲੇ ਖੋਟਾ ਖੋਟਾ ਹੀ ਰਹਿ ਜਾਵੇਗਾ, ਖਰਾ ਖਰਾ ਹੋ ਜਾਵੇਗਾ। ਇੱਕ ਗੱਲ ਹੋਰ ਧਿਆਨ ਵਿੱਚ ਰੱਖਣੀ, ਦੁਨਿਆਵੀ ਰੁਪਈਏ ਖੋਟੇ ਤੇ ਖਰੇ ਜਿਹੜੇ ਹਨ, ਉਹਨਾਂ ਦੀ ਪਰਖ ਦੁਨੀਆ ਦੇ ਅੰਦਰ ਹੁੰਦੀ ਹੈ। ਪਰ ਜਿਹੜੇ ਬੰਦੇ ਨੇ ਨਾ ਖੋਟੇ ਤੇ ਖਰੇ, ਇਹਨਾਂ ਦੀ ਪਰਖ ਸ਼ੈਂਦ ਇੱਥੇ ਤਾਂ ਕੋਈ ਪਾਰਖੂ ਨਾ ਕਰ ਸਕੇ, ਵਾਹਿਗੁਰੂ ਪਰਮਾਤਮਾ ਦੇ ਦਰਬਾਰ ਵਿੱਚ ਜਾ ਕੇ ਜ਼ਰੂਰ ਪਰਖ ਹੋ ਜਾਂਦੀ ਹੈ। ਅਤੇ ਸਤਿਗੁਰਾਂ ਨੇ ਇਸੇ ਵਾਸਤੇ ਕਿਰਪਾ ਕੀਤੀ, ਸਾਨੂੰ ਸਮਝਾਇਆ ਕਿ ਬੰਦਿਆਂ ਤੂੰ ਬੰਦੇ ਕੋਲੋਂ ਤਾਂ ਆਪਣੇ ਖੋਟੇ ਕਰਮ ਲੁਕਾ ਲਵੇਂਗਾ, ਆਪਣਾ ਬਾਹਰੀ ਭੇਖ ਬਣਾ ਕੇ ਆਪਣੀ ਅੰਦਰ ਦੀ ਕਮਜ਼ੋਰੀ ਨੂੰ ਲੁਕਾ ਲਵੇਂਗਾ, ਪਰ ਵਾਹਿਗੁਰੂ ਪਰਮਾਤਮਾ ਦੇ ਦਰਬਾਰ ਵਿੱਚ ਤੇਰਾ ਭੇਦ ਖੁੱਲ ਜਾਣਾ। ਸਤਿਗੁਰੂ ਕਿਰਪਾ ਕਰਦੇ ਨੇ, ਖੋਟੇ ਖਰੇ ਪਰਖੀਅਨ ਤਿਤ ਸੱਚੇ ਕੇ ਦਰਬਾਰਾ ਰਾਮ। ਤੇ ਫਿਰ ਮਹਾਰਾਜ ਆਖਦੇ ਨੇ, ਖੋਟੇ ਦਰਗਾਹ ਸੁੱਟੀਆਂ ਉਭੇ ਕਰਨ ਪੁਕਾਰਾ ਰਾਮ। ਵਾਹਿਗੁਰੂ ਪਰਮਾਤਮਾ ਦੀ ਦਰਗਾਹ ਵਿੱਚ ਖੋਟੇ ਤੇ ਖਰੇ ਦੀ ਪਰਖ ਹੋ ਜਾਂਦੀ ਹੈ। ਮਹਾਰਾਜ ਕਿਰਪਾ ਕਰਦੇ ਨੇ, ਉਗੜ ਗਿਆ ਜੈਸੇ ਖੋਟਾ ਢਬਵਾ, ਨਦਰ ਸਰਾਫੀ ਆਇਆ। ਆ ਜਿਹੜੇ ਮੁਲੰਮੇ ਦੇ ਗਹਿਣੇ ਹੁੰਦੇ ਨੇ, ਬਨੌਟੀ ਜਿਹਨਾਂ ਨੂੰ ਆਪਾਂ ਕਹਿ ਦਈਏ, ਉਦੋਂ ਤੱਕ ਤਾਂ ਇਹ ਸੰਸਾਰ ਵਿੱਚ ਲੋਕਾਂ ਨੂੰ ਭੁਲੇਖਾ ਪਾਈ ਰੱਖਦੇ ਨੇ, ਜਦੋਂ ਤੱਕ ਕੋਈ ਪਰਖ ਕਰਨ ਵਾਲਾ ਨਹੀਂ ਮਿਲਦਾ। ਪਰ ਜੇ ਕੋਈ ਸਰਾਫ ਜਿਹੜਾ ਸੋਨੇ ਦੀ ਪਰਖ ਕਰਨੀ ਜਾਣਦਾ ਹੈ, ਜਦੋਂ ਉਹ ਪਰਖ ਕਰਦਾ ਹੈ ਤੇ ਫਿਰ ਖੋਟੇ ਜਿਹੜੇ ਗਹਿਣੇ ਹੁੰਦੇ ਨੇ ਮੁਲੰਮੇ ਦੇ, ਇਹਨਾਂ ਦਾ ਪਾਜ ਉਗੜ ਜਾਂਦਾ ਹੈ। ਪਾਤਸ਼ਾਹ ਜੀ ਦਾ ਬਚਨ ਹੈ, ਉਗੜ ਗਿਆ ਜੈਸੇ ਖੋਟਾ ਢਬਵਾ, ਨਦਰ ਸਰਾਫੀ ਆਇਆ। ਸਵੇਰੇ ਤੁਹਾਡੇ ਵਿੱਚੋਂ ਬਹੁਤ ਸਾਰਿਆਂ ਨੇ ਸਿੰਘ ਸਾਹਿਬ ਜੀ ਨੇ ਜਦੋਂ ਦੂਜੇ ਵਾਰ ਹੁਕਮਨਾਮਾ ਲਿਆ, ਸਤਿਗੁਰਾਂ ਦਾ ਪਾਵਨ ਬਚਨ ਮੰਗਲਾ ਚਰਨ ਦੇ ਰੂਪ ਵਿੱਚ ਆਪ ਜੀ ਦੇ ਨਾਲ ਸਾਂਝਾ ਕੀਤਾ। ਉੱਥੇ ਸਿੰਘ ਸਾਹਿਬ ਜੀ ਨੇ ਇਹ ਬਚਨ ਉਚਾਰਨ ਕੀਤੇ, ਖਰੇ ਖਜ਼ਾਨੇ ਪਾਇਨ ਖੋਟੇ ਸਟੀਆਂ ਵਾਰ ਵਾਰ, ਖੋਟੇ ਦਰਗਹਿ ਸੁੱਟੀਆਂ ਕਿਸ ਆਗੇ ਕਰੇ ਪੁਕਾਰ, ਸਤਿਗੁਰ ਅੱਗੇ ਭੱਜ ਪਵੇ ਇਹਾ ਕਰਨੀ ਸਾਰ, ਸਤਿਗੁਰ ਖੋਟਿਓ ਖਰੇ ਕਰੇ ਸ਼ਬਦ ਮਿਲਾਵਣ ਹਾਰ। ਅੱਜ ਇਹ ਗੱਲ ਧਿਆਨ ਵਿੱਚ ਰੱਖਣੀ ਹੈ, ਜਿਵੇਂ ਖੋਟਾ ਰੁਪਈਆ ਖਰਿਆਂ ਦੇ ਵਿੱਚ ਰਲਾ ਦਿੱਤਾ ਜਾਵੇ, ਪਰ ਜਦੋਂ ਪਰਖ ਹੁੰਦੀ ਹੈ ਪਰਖ ਕਰਨ ਵਾਲੇ ਖੋਟਿਆਂ ਨੂੰ ਬਾਹਰ ਕੱਢ ਦਿੰਦੇ ਨੇ ਤੇ ਜਿਹੜੇ ਖਰੇ ਹੁੰਦੇ ਨੇ ਉਹਨਾਂ ਦੀ ਕੀਮਤ ਪੈਂਦੀ ਹੈ। ਅੱਜ ਜਿਨ੍ਹਾਂ ਦਾ ਜ਼ਿਕਰ ਇਸ ਸ਼ਬਦ ਦੇ ਅੰਦਰ ਕੀਤਾ ਗਿਆ ਹੈ, ਕੇਵਲ ਇਹ ਸ਼ਬਦ ਉਹਨਾਂ ਨਾਲ ਸੰਬੰਧਿਤ ਨਹੀਂ, ਅਸੀਂ ਸਾਰਿਆਂ ਨੇ ਆਪਣੇ ਗਰੀਬਾਨ ਦੇ ਅੰਦਰ ਝਾਤ ਮਾਰਨੀ ਹੈ ਕਿ ਕਿਤੇ ਸਾਡੀ ਵੀ ਹਾਲਤ ਇਹ ਤਾਂ ਨਹੀਂ। ਜੀਓ ਮੈਲੇ ਬਾਹਰੋਂ ਨਿਰਮਲ, ਬਾਹਰੋਂ ਤਾਂ ਨਿਰਮਲ ਜੀਓ ਮੈਲੇ ਤਿੰਨੀ ਜਨਮ ਜੁਵੇ ਹਾਰਿਆ, ਇਹ ਤਿਸ਼ਨਾ ਵੱਡਾ ਰੋਗ ਲੱਗਾ ਮਰਨ ਮਨੋਂ ਵਿਸਾਰਿਆ, ਵੇਦਾਂ ਮੈਂ ਨਾਮ ਉੱਤਮ ਸੋ ਸੁਨੇ ਨਾਹੀ ਬਤਾਲਿਆ, ਕਹੇ ਨਾਨਕ ਜਿਨ ਸਤ ਚਜਿਆ ਕੂੜੇ ਲਾਗੇ ਤਿੰਨੀ ਜਨਮ ਜੁਵੇ ਹਾਰਿਆ। ਕਿਉਂਕਿ ਜੀਓ ਨਿਰਮਲ ਬਾਹਰੋਂ ਨਿਰਮਲ, ਬਾਹਰੋਂ ਤਾਂ ਨਿਰਮਲ ਜੀਓ ਨਿਰਮਲ, ਸਤਿਗੁਰ ਤੇ ਕਰਨੀ ਕਮਾਣੀ, ਕੂੜ ਕੇ ਸੋਏ ਪਹੁੰਚੇ ਨਾਹੀ, ਮਨਸਾ ਸਤ ਸਮਾਣੀ ਜਨਮ ਰਤਨ ਜਿਨੇ ਖਟਿਆ, ਭਰੇ ਸੇਵਰ ਨਜ਼ਾਰੇ ਕਹੇ ਨਾਨਕ ਜਿਨ ਮਨ ਨਿਰਮਲ ਸਦਾ ਰਹੇ ਗੁਰੂ ਨਾਲੇ। ਕਬੀਰ ਜੀ ਦਾ ਇੱਕ ਸਲੋਕ ਆਪ ਜੀ ਦੇ ਨਾਲ ਸਾਂਝਾ ਕਰਾਂ। ਕਬੀਰ ਸਾਹਿਬ ਜੀ ਆਖਦੇ ਨੇ, ਇਹ ਵੱਖਰੀ ਗੱਲ ਹੈ ਕਿ ਇਸ ਸੰਸਾਰ ਵਿੱਚ ਵਿਚਰਦਿਆਂ ਕਈਆਂ ਦੇ ਘਰ ਬਹੁਤ ਵਧੀਆ ਖਾਣ ਵਾਲੇ ਪਦਾਰਥ ਵੀ ਹਨ ਤੇ ਕਈਆਂ ਦੇ ਘਰ ਵਿੱਚ ਖਾਣ ਨੂੰ ਲੋੜ ਵੀ ਨਹੀਂ। ਉੱਥੇ ਉਹਨਾਂ ਨੇ ਅੱਖਰ ਵਰਤਿਆ ਆਟਾ ਬਹੁਤ ਹੈ ਤੇ ਕਈਆਂ ਦੇ ਘਰ ਵਿੱਚ ਖਾਣ ਨੂੰ ਲੋੜ ਵੀ ਨਹੀਂ। ਪਰ ਇੱਕ ਬੜੀ ਪਿਆਰੀ ਗੱਲ ਕਹੀ ਉਹਨਾਂ ਨੇ, ਇੱਥੇ ਨਾ ਵੇਖੋ ਕਿ ਚੰਗੇ ਪਦਾਰਥ ਕੌਣ ਖਾ ਰਿਹਾ ਹੈ, ਚੰਗਾ ਕੌਣ ਖਾ ਰਿਹਾ ਹੈ, ਚੰਗਾ ਕੌਣ ਪਾ ਰਿਹਾ ਹੈ, ਚੰਗੇ ਮਹੱਲਾਂ ਦੇ ਅੰਦਰ ਕੌਣ ਰਹਿ ਰਿਹਾ ਹੈ ਤੇ ਮਾੜਾ ਕੌਣ ਖਾ ਰਿਹਾ ਹੈ। ਨਹੀਂ, ਕਬੀਰ ਸਾਹਿਬ ਜੀ ਨੇ ਇਸ਼ਾਰਾ ਕੀਤਾ, ਕਬੀਰ ਇੱਕ ਨਾ ਆਟਾ ਅਗਲਾ, ਇੱਕ ਨਾ ਹੀ ਲੋਣ, ਅੱਗੇ ਗਏ ਸੰਜਾਪਸਰ ਚੋਟਾ ਖਾਸੀ ਕੌਣ, ਨਾਨਕ ਜੇ ਵਿੱਚ ਰੂਪਾ ਹੋਏ ਖਰਾ ਖਰਾ ਆਖੇ ਸਭ ਕੋਏ। ਇਸੇ ਵਾਸਤੇ ਬਚਨ ਕੀਤਾ ਨਾ, ਨਾਵਨ ਚੱਲੇ ਤੀਰਥੀ ਮਨ ਖੋਟੇ ਤਨ ਚੋਰ, ਇੱਕ ਭਾ ਲੱਥੀ ਨਾਤਿਆ ਦੋ ਪਾ ਚੜੀ ਅਸ ਹੋਰ, ਬਾਹਰੋਂ ਧੋਤੀ ਤੁੰਬੜੀ ਅੰਦਰੋਂ ਵਿਸ ਨਿਕੋਰ, ਸਾਧ ਭਲੇ ਅਨਨਾਤਿਆ ਚੋਰ ਸੇ ਚੋਰਾ ਚੋਰ, ਨਾਨਕ ਜੇ ਵਿੱਚ ਰੂਪਾ ਹੋਏ ਖਰਾ ਖਰਾ ਆਖੇ ਸਭ ਕੋਏ। ਤੇ ਹੁਣ ਪਹਿਲੇ ਬੰਦ ਦੇ ਅੰਦਰ ਸਤਿਗੁਰ ਕਿਰਪਾ ਪੈ ਕਰਦੇ ਨੇ,
ਕਾਇਆ ਕਾਗਦ ਮਨ ਪਰਵਾਣਾ,
ਇਹ ਜਿਹੜਾ ਸਰੀਰ ਹੈ ਇਹ ਮਾਨੋ ਇੱਕ ਕਾਗਜ਼ ਹੈ, ਕਾਗਜ਼ ਇਹ ਕਾਗਜ਼ ਹੈ ਕਿਸੇ ਗੱਲ ਨੂੰ ਸਮਝਣ ਵਾਸਤੇ। ਅੱਜ ਵੀ ਆਪਾਂ ਵੇਖਦੇ ਹਾਂ, ਆ ਜਿਹੜੇ ਗਣਿਤ ਵਿੱਦਿਆ ਪੜ੍ਹਦੇ ਨੇ ਜਿਹਨੂੰ ਆਪਾਂ ਹਿਸਾਬ ਕਹਿ ਦਿੰਦੇ ਹਾਂ, ਉਹ ਲੋਕ ਕਿਸੇ ਚੀਜ਼ ਨੂੰ ਹੱਲ ਕਰਨ ਵਾਸਤੇ ਕਹਿੰਦੇ ਨੇ ਮੰਨ ਲਓ। ਇੱਥੇ ਮਹਾਰਾਜ ਕਿਰਪਾ ਕਰਦੇ ਨੇ, ਆ ਜਿਹੜਾ ਸਾਡਾ ਸਰੀਰ ਹੈ ਇਹ ਮੰਨ ਲਓ ਕਿ ਇੱਕ ਕਾਗਜ਼ ਦੀ ਤਰ੍ਹਾਂ ਹੈ, ਕਾਗਜ਼ ਦੀ ਤਰ੍ਹਾਂ, ਅਤੇ ਜਿਹੜਾ ਮਨ ਹੈ ਨਾ ਇਹ ਪਰਵਾਣਾ ਹੈ, ਦਰਗਾਹੀ ਫੁਰਮਾਨ ਹੈ, ਇਹ ਦਰਗਾਹੀ ਹੁਕਮ ਹੈ। ਹੁਣ ਆਪ ਜੀ ਕਹੋਗੇ ਕਿ ਮਨ ਜਿਹੜਾ ਹੈ ਇਹ ਪਰਵਾਣਾ ਕਿਵੇਂ ਹੋਇਆ, ਦਰਗਾਹੀ ਫੁਰਮਾਨ ਕਿਵੇਂ ਹੋਇਆ? ਕਿਉਂਕਿ ਜਿੰਨੇ ਵੀ ਸੰਸਕਾਰ ਨੇ ਉਹ ਸਾਰੇ ਇਸ ਮਨ ਦੇ ਉੱਤੇ ਹੀ ਜਿਹੜੇ ਨੇ ਉਕਰੇ ਜਾਂਦੇ ਨੇ, ਲਿਖੇ ਜਾਂਦੇ ਨੇ। ਫਿਰ ਖਿਆਲ ਕਰਿਓ, ਸਰੀਰ ਰਾਹੀਂ ਆਪਾਂ ਕਰਮ ਕਰਦੇ ਹਾਂ, ਭਾਵੇਂ ਉਹ ਹੱਥਾਂ ਦੇ ਨਾਲ ਕਰੀਏ, ਭਾਵੇਂ ਪੈਰਾਂ ਦੇ ਨਾਲ ਕਰੀਏ, ਭਾਵੇਂ ਅੱਖਾਂ ਦੇ ਨਾਲ ਕਰੀਏ ਅਤੇ ਭਾਵੇਂ ਕੰਨਾਂ ਦੇ ਨਾਲ ਕਰੀਏ, ਪਰ ਉਹਨਾਂ ਦਾ ਪ੍ਰਭਾਵ ਸਾਡੇ ਮਨ 'ਤੇ ਪਵੇਗਾ। ਮਹਾਰਾਜ ਕਿਰਪਾ ਕਰਦੇ ਨੇ, ਕਾਇਆ ਇੱਕ ਕਾਗਜ਼ ਹੈ ਅਤੇ ਮਨ ਜਿਹੜਾ ਨਾ ਇਹ ਪਰਵਾਣਾ ਹੈ।
ਸਿਰ ਕੇ ਲੇਖ ਨਾ ਪੜੈ ਇਆਣਾ।
ਹੁਣ ਇਆਣਾ ਤੋਂ ਭਾਵ ਹੈ ਇੱਥੇ ਅਣਜਾਣ, ਜਿਹਨੂੰ ਆਪਾਂ ਕਹਿ ਦਿੰਦੇ ਹਾਂ ਮੂਰਖ। ਇਹ ਮੂਰਖ ਜੀਵ ਆਪਣੇ ਮੱਥੇ ਦੇ ਲੇਖ ਜਿਹੜੇ ਨੇ ਨਾ ਉਹਨਾਂ ਨੂੰ ਪੜ੍ਹਦਾ ਨਹੀਂ, ਉਹਨਾਂ ਨੂੰ ਜਾਣਨ ਦਾ ਯਤਨ ਨਹੀਂ ਕਰਦਾ ਕਿ ਮੇਰੇ ਮਨ ਅੰਦਰ ਪਿਛਲੇ ਕੀਤੇ ਕਰਮਾਂ ਦੇ ਜਿਹੜੇ ਸੰਸਾਰ ਹਨ ਮੌਜੂਦ, ਉਹ ਕੀ ਨੇ, ਉਹਨਾਂ ਨੂੰ ਇਹ ਸਮਝਣ ਦਾ ਯਤਨ ਨਹੀਂ ਕਰਦਾ ਮੂਰਖਪੁਰੇ ਦੇ ਅੰਦਰ, ਕਿਉਂਕਿ ਉਹਨਾਂ ਸੰਸਕਾਰਾਂ ਦੇ ਮੁਤਾਬਕ ਹੀ ਅੱਗੋਂ ਹੋਰ ਉਹੋ ਜਿਹਾ ਕਰਮ ਕੀਤੀ ਜਾ ਰਿਹਾ। ਇਸ ਗੱਲ ਨੂੰ ਆਪਾਂ ਸੌਖਾ ਇਉਂ ਸਮਝ ਲਈਏ, ਕਿਸੇ ਪ੍ਰੇਮੀ ਨੂੰ ਹੱਥ ਜੋੜ ਕੇ ਬੇਨਤੀ ਕਰੋ ਨਾ ਕਿ ਗੁਰਮੁਖੋ, ਗੁਰੂ ਘਰ ਵਿੱਚ ਆਇਆ ਕਰੋ, ਕੀਰਤਨ ਸੁਣਿਆ ਕਰੋ, ਬਾਣੀ ਪੜ੍ਹਿਆ ਕਰੋ, ਸਿਮਰਨ ਕਰਿਆ ਕਰੋ। ਅਤੇ ਕਹਿੰਦੇ ਨੇ ਜੀ ਇਹ ਸਾਡੇ ਵੱਸ ਦੀ ਗੱਲ ਨਹੀਂ। ਕਿਉਂ? ਕਿਉਂਕਿ ਅੰਦਰ ਦੇ ਜਿਹੜੇ ਸੰਸਕਾਰ ਨੇ ਪਹਿਲੇ ਕੀਤੇ ਹੋਏ ਕਰਮਾਂ ਦੇ ਮੁਤਾਬਕ ਉਹਨਾਂ ਨੂੰ ਕਦੀ ਇਹਨੇ ਧਿਆਨ ਨਾਲ ਵਾਚਿਆ ਹੀ ਨਹੀਂ, ਵਿਚਾਰਿਆ ਹੀ ਨਹੀਂ, ਅਤੇ ਅੱਗੋਂ ਫਿਰ ਉਹਨਾਂ ਸੰਸਕਾਰਾਂ ਦੇ ਮੁਤਾਬਕ ਹੀ ਕਰਮ ਕੀਤੀ ਜਾ ਰਿਹਾ। ਇੱਥੇ ਜਿਹੜਾ ਇਆਣਾ ਸ਼ਬਦ ਵਰਤਿਆ ਨਾ, ਉਹ ਮੂਰਖ ਵਾਸਤੇ ਵਰਤਿਆ। ਕਿਉਂ? ਅੱਜ ਵੀ ਤੁਸੀਂ ਵੇਖੋ, ਕਈ ਵਾਰੀ ਅਸੀਂ ਭੋਲੇਪਨ ਦੇ ਅੰਦਰ ਸਹਿਜ ਸੁਭਾਏ ਅਣਜਾਣ ਪੁਣਾ ਕਰ ਜਾਂਦੇ ਹਾਂ, ਮੂਰਖ ਪੁਣਾ ਕਰ ਜਾਂਦੇ ਹਾਂ। ਬਾਬਾ ਨਾਨਕ ਕੁਝ ਆਖਦਾ ਹੈ, ਕਬੀਰ ਸਾਹਿਬ ਜੀ ਕੁਝ ਆਖਦੇ ਨੇ, ਰਵਿਦਾਸ ਜੀ ਕੁਝ ਆਖਦੇ ਨੇ, ਪਰ ਅਸੀਂ ਕਹਿੰਦੇ ਹਾਂ ਨਹੀਂ, ਸਾਡੇ ਬਜ਼ੁਰਗ ਆਹ ਕੁਝ ਕਰਦੇ ਆਏ ਨੇ, ਅਸੀਂ ਵੀ ਉਹ ਕੁਝ ਹੀ ਕਰਨਾ। ਹਾਲੇ ਕਿ ਬੜਾ ਸੁੰਦਰ ਬਾਣੀ ਦੇ ਅੰਦਰ ਸਾਨੂੰ ਸਮਝਾਇਆ ਹੈ, ਜਿਉਂਦੇ ਮਾਂ ਪਿਓ ਦੀ ਸੇਵਾ ਕਰੋ, ਮਰ ਜਾਣ ਤੋਂ ਬਾਅਦ ਸ਼ਰਾਧ ਕਰਨ ਦਾ ਕੀ ਫਾਇਦਾ। ਪਰ ਅਸੀਂ ਕਿਸੇ ਨਾ ਕਿਸੇ ਰੂਪ ਦੇ ਅੰਦਰ ਸਾਧਸੰਗਤ ਭਾਵੇਂ ਪੜਦਾ ਪਾ ਕੇ ਇਹ ਕਰਮ ਕਰਦੇ ਹਾਂ, ਪਰ ਕੀਤੀ ਜ਼ਰੂਰ ਜਾ ਰਹੇ ਹਾਂ। ਅਸੀਂ ਇਹ ਨਹੀਂ ਪਰਵਾਹ ਕਰਦੇ ਕਿ ਬਾਬਾ ਨਾਨਕ ਜੀ ਕੀ ਆਖਦੇ ਨੇ, ਕਬੀਰ ਸਾਹਿਬ ਜੀ ਕੀ ਆਖਦੇ ਨੇ, ਬਸ ਸਾਡੇ ਬਜ਼ੁਰਗ ਕਰਦੇ ਆਏ ਨੇ, ਅਸੀਂ ਵੀ ਕਰਨਾ। ਬਾਬਾ ਨਾਨਕ ਜੀ ਆਖਦੇ ਨੇ, ਜੇ ਮੁਹਾਕਾ ਕਰ ਮੋਹੇ ਘਰ ਮੈਂ ਪਿਤਰੀ ਦੇ, ਅੱਗੇ ਬਸ ਸਮਝਾਣੀ ਹੈ ਪਿਤਰੀ ਚੋਰ ਕਰੇ, ਵੱਡੀਏ ਹੱਥ ਦਲਾਲ ਕੇ ਮੁਸ਼ ਵੀ ਇਹ ਕਰੇ, ਨਾਨਕ ਅੱਗੇ ਸੋ ਮਿਲੇ ਜੇ ਖੱਟੇ ਘਾਲੇ ਦੇ। ਤੇ ਕਬੀਰ ਸਾਹਿਬ ਜੀ ਨੇ ਤਾਂ ਬੜਾ ਸਪਸ਼ਟ ਕਹਿ ਦਿੱਤਾ, जीवत पितर ना माने को मुए श्राद्ध कराही। पितर भी बपरे कहो क्यों पावे कौवा कुकर खाई। ज्यूने मां प्यो नु ता पुछया ने पर आज श्राद्ध नहीं करदा नक नहीं रहिंदा। लोग आखनगे वेखो प्यो दी जायदाद मालकता बन गया पर इन्हें अपने प्यो का श्राद्ध तक नहीं किया। नक रख देन पर यह नहीं समझदा कि मेरे सतगुरु की आखते बारी गुरु मैनू की प्रेरणा करते ने। सतगुरु महाराज कृपा करते ने सिर के लेख ना पड़े इयाना। इयाना तो भाव मूर्ख अपने मथे ते लिखे हुए जड़े संस्कारां दे पिछड़े कर्मां दे कीते हुए संस्कारां दे लेख ने उन्हां नूं कदी जानन दा यतन नहीं करदा बल्कि उन्हां संस्कारां दे तहत उन्हां दे प्रभाव थले आके अगो होर कर्म कीते जा रहा है।
दरगह घड़िया है तीने लेख।
हुण दरगह घड़िया तीने लेख। तीने लेख तो भाव की है? तीने लेख तो भाव है सत्संगत माया दे तिना गुणा दे तहत जेड़े कर्म असी करते हैं। बहु गिनती संसार दे अंदर रजोगुण तमोगुण सतोगुण के तहत ही कर्म कर रही है। इसके प्रभाव थले कर्म कर रही है। जेड़े इन्हां तिना गुणा तो उच्चे उठ जाते ने उन्हां दी गिनती बहुत नहीं बहुत घट है क्योंकि महाराज ने वचन किया तीन व्यापे जगत को तुरिया पावे कोई। राजगुण तम गुण सतगुण कही है ये तेरी सब माया। चौथे पद को जो नर चीने ते नहीं परम पद पाया। काजी भी रजोगुण तमोगुण सतोगुण दे ही अधीन है। जोगी भी रजोगुण तमोगुण सतोगुण दे अधीन ही है। ते जेड़ा ब्राह्मण है ये भी इन तिना गुणा दे अधीन है। इन्हों का तो जिक्र महाराज ने खास तौर पर किया नहीं शब्द के अंदर। बाकी आप संसार नू वेख लईए अपने अंदर ध्यान मार के वेख लईए ते सात संगत असी तिना गुणा के प्रभाव थले आके ही कर्म कर रहे हैं। कोई राजसी बिरती कोई तमो बिरती ते कोई सतोगुणी बिरती नू धारण कीती बैठा है। पर महाराज कृपा करते ने दरगाह घड़िए तीन लेख। इन तीन गुणा दे अधीन होके किते हुए जड़े कर्म ने ना वाहिगुरु परमात्मा दे विधान मुताबक घड़े जाते ने उकरे जाते ने साडे मन उत्ते लिखे जाते। दरगाह घड़िए तीने लेख तो भाव वाहिगुरु परमात्मा दा रब्बी जिहड़ा है ना ओ फरमान हुक्म उसके मुताबक जो कर्म असी इन तिना माया दे गुणा दे तहत होके करते हाँ वो साडे मन दे उत्ते उकरे जाते हैं।
खोटा काम न आवै वेख।
ते फिर महाराज आखदे ने वेख ध्यान दे गौर कर जिवें खोटा जिहड़ा ना सिक्का ये किसे काम नहीं आंदा। बिल्कुल इसे तरह जीवन दे अंदर किते हुए खोटे कर्म भी किसे काम नहीं आंदे। खोटे काम भी जिहड़े ने ना ये भी किसे काम नहीं आंदे। सानू सुचेत कीता गुरबाणी ने फरीदा जिन्नी कमी नाहे गुण ते कमड़े विसार मत शर्मिंदा थी वही साईं दे दरबार। क्योंकि सानू जिस कर्म का फल आप ही भोगना पैना है, उस कर्म नू करन तो पहला कई बार सोचना चाहिए, कई बार, क्योंकि महाराज सानू सुचेत करते ने पाप बुरा पापी को प्यारा, पर नार ही एक बचन कीता, नार अचेत पाप ते डर रे। क्यों ख्याल करियो पातशाह जी आखदे ने बाणी दे अंदर, ने बिलंब धर्मंग बिलंब पापंग, माड़ा कर्म करन लगे हैं देर कर, हो सकता है बच जावे माड़े कर्म तो, पर चंगा कर्म करन लगे हैं देर ना कर, चंगा कर्म करन लगे हैं देर ना कर, माड़ा कर्म जिहड़ा है करन तो पहला कई बार सोच। गुरु रामदास पातशाह जी का एक बचन आप जी दे नाल सांझा करन लगा, जिस दा आरंभ इथों हुंदा है, जिस अंदर तात पराई होवे तिस दा कदे ना होवी भला। एक पंक्ति इस विच आंदी है, कर्म धरती शरीर कल युग विच जो बोवे सोखाए, गल्ला उपर तपावस ना हो वई, विष खादी तत्काल मर जाए। कर्म धरती शरीर कल युग विच आ जिहड़ा कलेश भरिया समय न, शरीर है धरती कर्म कमाण वास्ते, कर्म धरती शरीर कल युग विच महाराज आखदे ने यह शरीर धरती है, इस विच बीज बीजना है कर्मा दा, ते जिहो जिहा बीजांगे उहो जिहा खावांगे। ते महाराज आखदे ने जे माड़ा बीज बीजांगे ते फल भी तो माड़ा ही प्राप्त होवेगा ना, पर कई बंदे अपने माड़े कर्मां नूं गल्लां दे नाल ही दबाना चाहते ने संसारी तौर ते। आ जिन्ने गालड़ी बंदे होणगे अपने कर्मां ते पड़दा पाउण दा यतन करनगे, बस गल्लां दे अंदर ही अगले नूं भरमा लैना, प्रभाव दे देना ते अपने माड़े कर्मां नूं लुकाउण दा यतन करना। पर महाराज आखदे ने रब दी दरगाह विच गल्लां नाल गल नहीं बननी, जहर खावांगे ते मौत तां बड़ी छेती होवेगी ना, जहर खाण वाला मौत तो बच नहीं सकता, विष खाती तत्काल मर जाए, जहर खावांगे मौत होवेगी। गल्लां नाल माड़े कर्मां दा जिहड़ा है ना वो न्याय नहीं होना, तपावस तो पाव इत्थे न्याय, माड़े कर्म करांगे ते माड़े कर्म दा माड़ा असर ही होवेगा, माड़े कर्म दा कदी चंगा असर नहीं। या यूं समझ लईए, कर्मी आपो अपनी के नेड़ा के दूर। इत्थे महाराज आखदे ने वेख ध्यान दे गौर कर, खोटा सिक्का जिवें काम नहीं ना आंदा, इसे तरह साडे खोटे काम भी किसे काम नहीं आने। कर्म धर्म पाखंड जो दिसे तिन जम जा गाती लूटे, निर्वाण कीर्तन गावो करते का, निमख सिमरत जित छूटे।
रहाओ कादी कूड़ बोल मल खाए।
कादी तो भाव है काजी, ये जिथे धार्मिक नेता है उथे हाकम भी है। जो फतवा काजी ने ला दिता प्रवान, चाहिदा ता सी कि काजी न्या दी कुर्सी ते बैठ के धार्मिक नेता बन के न्या करदा, पर काजी की करदा है, झूठ बोल के मल खाए गंद खांदा है। आज दी रिश्वत है ना, इनू सतगुरु ने मल किया है, गंद किया है, गंदगी किया है। खास तौर ते उन्हां लोकां नू जरूर सुचेत होना चाहिदा ये बचन सुन के, जेड़े रिश्वत अपने जीवन दे अंदर लैंदे ने। महाराज कृपा करदे ने, भाई गुरदास जी काजी होए रिश्वती लैके वड्डी हक गुआए, वड्डी लैके रिश्वत लैके सच दी गल नू गवाई देना, सच नू लुकाई देना। बाबा नानक जी ने इस वास्ते आखिया, कल काती राजे कसाई धर्म पंकर उडलिया, कूड़ उमावस सत चंद्रमा दिसे नाही कह चढ़िया। काजी ने की करना सी, न्या देना सी, पर रिश्वत खा के वड्डी खा के उन्हें की किया, गंदगी खानी शुरू कर दिती।
ब्राह्मण नावै जिया काए,
ब्राह्मण ने की करना सी, लोकां नू सीधा राह दसना सी, पर ये भी जीवा नू दुखी करके एक पासे जीवा नू सतांदा है, लोकां नू सतांदा है, ते दूजे पासे इशनान करदा है, तीर्थां दा इशनान भी करदा है। महाराज आखदे ने जीवा नू दुखी भी कीती जा रहा है।
जोगी जुगत न जाने अंध,
ते जोगी जिहड़ा है वह बिल्कुल अन्ना ही हो गया है, अंध, अखां तो उहनू दिसदा ही कोई नहीं, अग्ञानी बन गया है, अग्ञानता दे अंधेरे विच अपना जीवन जिउ रहा है। जीवन जुगत उन्हों समझ विच नहीं आई, जोग दी जुगती उन्हों समझ विच नहीं आई।
तीने ओ जाड़े का बंद,
ते तिन्ने ही संसार नू आबाद करन वाले सन, धर्म ग्रंथा नू आप समझ के धर्म दे राह ते तुरना सी, ते लोकां नू धर्म दे राह ते तुरना सी, पर आप ही लुकाई नू वसान दी बजाए, आबाद करन दी बजाए, उन्हां दे अंदर शुभ गुण भरन दी बजाए, इन्हें उन्हां नू उजाड़ना ही शुरू कर दिता, उजाड़े दा कारण बन गए।
सो जोगी जो जुगत पछाण,
जोगी ओ है जेड़ा जोग दी जुगत नू पहचानदा है, क्योंकि जोग दा भावे जुड़ना ते जोगी दा भावे जुड़िया होया। गली जोग न होई एक दृष्ट कर समसर जाने, जोगी कही है सोई। आपा नितनेम दे अंदर रोज पढ़ते हैं, पौड़ी एथो आरंभ होंदी, मुंदा संतोख शर्म पचोरी ध्यान की करे बेबूत, ते अखीर विच जाके कह दिता, आई पंथी सगल जमाती मन जीते जग जीत, आदेश तिसे आदेश आद अनिल अनाद अनाहत जुग जुग एको वेश। क्योंकि जोग न भगवी कपड़ी जोग न मैले वेश, नानक घर बैठिया जोग पाईए सतगुर कै उपदेश। राज लीला तेरे नाम बनाई, जोग बनिया तेरा कीर्तन गाई। जोगी कौन है? जेड़ा जुगत नू समझदा है।
गुर पर सादी एको जाना,
गुरु दी कृपा दा पात्र बन के ਕੇਵਲ ਇੱਕ ਨੂੰ ਜਾਣਦਾ, ਇੱਕ ਨਾਲ ਆਪਣੀ ਜਾਨ ਪਹਿਚਾਨ ਬਣਾਉਂਦਾ ਹੈ।
ਕਾਜੀ ਸੋ ਜੋ ਉਲਟੀ ਕਰੇ,
ਕਾਜੀ ਉਹ ਹੈ ਜੋ ਆਪਣੀ ਬੁੱਧੀ ਨੂੰ, ਆਪਣੀ ਅਕਲ ਨੂੰ, ਆਪਣੀ ਮਤ ਨੂੰ ਰਿਸ਼ਵਤ ਵਾਲੇ ਪਾਸਿਓਂ ਉਲਟਾ ਲੈਂਦਾ ਹੈ, ਵਾਹਿਗੁਰੂ ਪਰਮਾਤਮਾ ਵਾਲੇ ਪਾਸੇ ਜੋੜ ਦਿੰਦਾ ਹੈ। ਸਾਧ ਸੰਗਤ ਬੋਲਿਆ ਰੱਬ ਦਾ ਕੀ ਪਾਣਾ, ਇਧਰੋਂ ਪੁੱਟਣਾ ਤੇ ਇਧਰ ਲਾਣਾ ਵਾਲੀ ਗੱਲ ਕਹਿਣੀ ਤਾਂ ਸੌਖੀ ਹੈ, ਪਰ ਬੁੱਧੀ ਨੂੰ ਪਲਟਾਣਾ, ਅਕਲ ਨੂੰ ਪਲਟਾਣਾ ਬੜਾ ਔਖਾ ਹੈ। ਇੱਥੇ ਜਦੋਂ ਆਪਾਂ ਸ਼ਬਦ ਦੀ ਵਿਚਾਰ ਸੁਣਦੇ ਹਾਂ, ਗੁਰੂ ਦੇ ਚਰਨਾਂ ਵਿੱਚ ਬਹਿ ਕੇ ਸੋਚਦੇ ਹਾਂ ਮਾੜਾ ਕਰਮ ਨਹੀਂ ਕਰਨਾ, ਪਰ ਜਦੋਂ ਸੰਸਾਰ ਵਿੱਚ ਜਾਂਦੇ ਹਾਂ ਸੰਸਾਰੀ ਲੋਕਾਂ ਦੇ ਨਾਲ ਜਾ ਕੇ ਸਾਡੀ ਬਿਰਤੀ ਫਿਰ ਬਦਲ ਜਾਂਦੀ। ਮਹਾਰਾਜ ਕਿਰਪਾ ਕਰਦੇ ਨੇ, ਕਾਦੀ ਉਹ ਹੈ ਜਿਹੜਾ ਆਪਣੀ ਮਤ ਨੂੰ ਬਦਲਾ ਲੈਂਦਾ ਹੈ, ਉਲਟੀ ਕਰੇ। ਗੁਰਪ੍ਰਸਾਦੀ ਜੀਵਤ ਮਰੇ, ਜਿਹੜਾ ਗੁਰੂ ਦੀ ਕਿਰਪਾ ਦੇ ਨਾਲ ਜਿਉਂਦਾ ਹੀ ਮਰ ਜਾਂਦਾ ਹੈ, ਭਾਵ ਆਪਣੇ ਅੰਦਰੋਂ ਆਪਾ ਭਾਵ ਮਾਰ ਦਿੰਦਾ, ਹਉਮੈ ਨੂੰ ਖਤਮ ਕਰ ਦਿੰਦਾ ਹੈ।
ਸੋ ਬ੍ਰਾਹਮਣ ਜੋ ਬ੍ਰਹਮ ਵਿਚਾਰ,
ਬ੍ਰਹਮਣ ਵੀ ਉਹ ਹੈ ਜਿਹੜਾ ਬ੍ਰਹਮ ਦੀ ਵਿਚਾਰ ਕਰਦਾ, ਕਿਉਂਕਿ ਬ੍ਰਹਮ ਬਿੰਦੈ ਤਿਸਦਾ ਬ੍ਰਹਮਤ ਰਹੇ, ਏਕ ਸ਼ਬਦ ਲਿਵ ਲਾਏ ਨਵ ਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰੇ। ਬ੍ਰਹਮਣ ਸੋ ਜੋ ਬ੍ਰਹਮ ਵਿਚਾਰੈ, ਬ੍ਰਹਮਣ ਕੌਣ ਹੈ? ਕਉ ਕਬੀਰ ਜੋ ਬ੍ਰਹਮ ਵਿਚਾਰੈ, ਸੋ ਬ੍ਰਹਮਣ ਕਈਅਤ ਹੈ ਹਮਾਰੈ। ਫਿਰ ਅਗਲੀ ਪੰਕਤੀ ਦੇ ਅੰਦਰ ਕਿਰਪਾ ਕੀਤੀ, ਇਹੋ ਜਿਹਾ ਬ੍ਰਹਮਣ ਜਿਹੜਾ ਬ੍ਰਹਮ ਦੀ ਵਿਚਾਰ ਕਰਦਾ, ਬ੍ਰਹਮ ਨੂੰ ਵਿਚਾਰਦਾ, ਬ੍ਰਹਮ ਨਾਲ ਜੁੜਦਾ, ਉਸ ਦੀ ਅਗਲੀ ਹਾਲਤ ਕੀ ਹੈ?
ਆਪ ਤਾਰਾ ਸਗਲੇ ਕੁਲ ਤਾਰ।
ਉਹ ਬ੍ਰਹਮਣ ਕੇਵਲ ਆਪ ਨਹੀਂ ਤਰਦਾ ਇਸ ਸੰਸਾਰ ਸਾਗਰ ਤੋਂ, ਬਲਕਿ ਆਪਣੀਆਂ ਕੁੱਲਾਂ ਦਾ ਵੀ ਉਧਾਰ ਕਰਦਾ, ਆਪਣੀਆਂ ਕੁੱਲਾਂ ਦਾ। ਸੋ ਪੰਡਿਤ ਜੋ ਮਨ ਪ੍ਰਬੋਧੈ, ਰਾਮ ਨਾਮ ਆਤਮ ਮੈਂ ਸੋਧੈ, ਰਾਮ ਨਾਮ ਸਾਰ ਰਸ ਪੀਵੈ, ਉਸ ਪੰਡਿਤ ਕੈ ਉਪਦੇਸ਼ ਜਗ ਜੀਵੈ। ਕੇਵਲ ਕੁੱਲ ਨਹੀਂ, ਇਹੋ ਜਿਹਾ ਪੰਡਿਤ, ਇਹੋ ਜਿਹਾ ਬ੍ਰਹਮਣ ਆਪ ਤਾਂ ਤਰਦੈ, ਆਪਣੀਆਂ ਕੁੱਲਾਂ ਦਾ ਵੀ ਉਧਾਰ ਕਰ ਦਿੰਦਾ, ਆਪਣੀਆਂ ਕੁੱਲਾਂ ਨੂੰ ਵੀ ਪਾਰ ਲੰਘਾ ਦਿੰਦਾ। ਸੰਤ ਜਨਾਂ ਕੇ ਹਰ ਕਾਰਜ ਸੁਵਾਰੇ, ਪ੍ਰਹਲਾਦ ਜਨ ਕੇ ਇੱਕੀ ਕੁੱਲ ਉਧਾਰੇ। ਪ੍ਰਹਲਾਦ ਪੰਡਿਤ ਨਹੀਂ, ਬ੍ਰਹਮਣ ਨਹੀਂ, ਨਹੀਂ ਬਹੁਤ ਵੱਡਾ ਬ੍ਰਹਮਣ ਹੈ ਜਿਹੜਾ ਆਪ ਤਰਦਾ ਹੈ ਤੇ ਆਪਣੀਆਂ ਇੱਕੀ ਕੁੱਲਾਂ ਦਾ ਉਧਾਰ ਕਰਦਾ ਹੈ। ਇੱਥੇ ਮਹਾਰਾਜ ਕਿਰਪਾ ਕਰਦੇ ਨੇ, ਕਾਜੀ ਮਾੜਾ ਨਹੀਂ, ਜੋਗੀ ਮਾੜਾ ਨਹੀਂ, ਬ੍ਰਹਮਣ ਮਾੜਾ ਨਹੀਂ, ਪਰ ਕਿਹੜਾ ਕਾਜੀ ਮਾੜਾ ਹੈ, ਕਿਹੜਾ ਜੋਗੀ ਮਾੜਾ ਹੈ, ਕਿਹੜਾ ਬ੍ਰਹਮਣ ਮਾੜਾ ਹੈ, ਪਹਿਲਾਂ ਇਹ ਗੱਲ ਦੱਸ ਦਿੱਤੀ। ਤੇ ਬਾਅਦ ਵਿੱਚ ਸਾਧ ਸੰਗਤ ਮੈਂ ਬੇਨਤੀ ਕਰਾਂ, ਗੁਰਬਾਣੀ ਗੁਰੂ ਨੇ ਕਿਸੇ ਧਰਮ ਦਾ, ਧਾਰਮਿਕ ਆਗੂ ਦਾ ਜਾਂ ਧਰਮ ਗ੍ਰੰਥ ਦਾ ਨਿਰਾਦਰ ਨਹੀਂ ਕੀਤਾ, ਸਤਿਕਾਰ ਕੀਤਾ। ਇਸ ਗੱਲ ਨੂੰ ਸਮਝਣ ਦਾ ਯਤਨ ਕਰਨਾ ਹੈ। ਕਾਜੀ ਸਤਿਕਾਰਯੋਗ ਹੈ ਆਪਣੀ ਮਜ਼ਹਬ ਦੇ ਅੰਦਰ, ਜੋਗੀ ਆਪਣੀ ਮਜ਼ਹਬ ਦੇ ਅੰਦਰ ਸਤਿਕਾਰਯੋਗ ਹੈ, ਬ੍ਰਹਮਣ ਆਪਣੇ ਮਜ਼ਹਬ ਦੇ ਅੰਦਰ ਸਤਿਕਾਰਯੋਗ ਹੈ, ਪਰ ਕੇਵਲ ਬਾਹਰੀ ਭੇਖ ਜੋਗੀ ਵਾਲਾ ਨਾ ਬਣਾਵੇ, ਕਾਜੀ ਵਾਲਾ ਨਾ ਬਣਾਵੇ, ਬ੍ਰਹਮਣ ਵਾਲਾ ਨਾ ਬਣਾਵੇ, ਬਲਕਿ ਆਪਣੇ ਅੰਦਰ ਕਾਜੀਆਂ ਵਾਲੀ ਜੁਗਤ, ਜੋਗੀਆਂ ਵਾਲੀ ਜੁਗਤ, ਬ੍ਰਹਮਣ ਵਾਲੇ ਗੁਣ ਜਿਹੜੇ ਨੇ ਪੈਦਾ ਕਰ ਲਵੇ, ਐਸਾ ਬ੍ਰਹਮਣ ਜਿਹੜਾ ਨਾ ਉਹ ਪੂਜਨ ਯੋਗ ਹੈ, ਐਸਾ ਕਾਜੀ ਪੂਜਨ ਯੋਗ ਹੈ, ਐਸਾ ਜੋਗੀ ਪੂਜਨ ਯੋਗ ਹੈ। ਤੇ ਫਿਰ ਮਹਾਰਾਜ ਅੱਗੇ ਕਿਰਪਾ ਕਰਦੇ ਨੇ,
ਦਾਨ ਸੰਬੰਧ ਸੋਈ ਦਿਲ ਧੋਵਾ।
ਅਸੀਂ ਬਹੁਤ ਵਾਰੀ ਦੁਨਿਆਵੀ ਤਲ ਤੇ ਜੀਵਨ ਜਿਉਂਦਿਆਂ ਉਹਨਾਂ ਲੋਕਾਂ ਨੂੰ ਸਿਆਣਾ ਕਹਿ ਦਿੰਦੇ ਹਾਂ ਜਿਹੜੇ ਇੱਕ ਦੀਆਂ ਚਾਰ ਗੱਲਾਂ ਕਰਦੇ ਨੇ। असी कहने बड़ा स्याना है, पर महाराज आखदे ने दानशबंद स्याना अकलमंद बंदा वो है जेड़ा अपने अंदरों विकारां दी मैल धोंदा है ते अपने आप नूं निर्मल करदा है, वो है स्याना। सोई स्याना सो पतवंता, हुक्म लगे जिस मीठा जीओ। सो निर्मल निर्मल हर गुण गावे। फिर महाराज ने आख्या ऐसा मनुख मेरा वीर है, मेरा भरा है, वह मैनू भाउंदा है, वह मैनू चंगा लगता है। सो निर्मल निर्मल गुण गावे, सो भाई मेरे मन भावे, दानशबंद सोई मल धोवे। स्याना ओए, अकलमंद ओए, बुद्धिजीवी ओए जिहड़ा अपने अंदरों विकारां दी मैल नूं धो छुड़दा है, अपने आप नूं निर्मल करदा है, पवित्र करदा है।
मुसलमान सोई मल खोवा,
ते मुसलमान भी ओही है जिहड़ा अपने अंदरों मल खोवे, गंदगी नूं दूर करे, अपने आप नूं अंदरों निर्मल करे, मुसलमान ओए। महाराज आखदे ने मुसलमान कहावन मुश्किल, जे होए ता मुसलमान कहावे। मुसलमान कहाउना बड़ा मुश्किल है। हां जे मुसलमान बन जावे ते फिर अपने आप नूं मुसलमान कहावे सत्कार योग है। मुसलमान कहावन मुश्किल, जे होए ता मुसलमान कहावे। अवल औल दीन कर मिठा, मस्कल माना माल मुसावे। होए मुस्लिम दीन मुहाने, मरण जीवन का भरम चुकावे। रब की रजाए मन्ने सिर ऊपर, करता मन्ने आप गवावे। ते फिर कृपा कीती तौ नानक सर्प जिया महरामत, होए ता मुसलमान कहावे। मुसलमान सोई मलक होवे। मुसलमान कौन है? जेड़ा सब तो पहला अपने दीन नाल प्यार करदा है, फिर अपने अंदरों मैल नू यों लांदा है जिवें जंगाल लान वाला मशकल हुंदा है ना। लोक मशकल दे नाल मैल उतारदे ने, जंगाल लांदे ने। मुसलमान अपने अंदरों विकारां दी मैल नू धोंदा है, जीवन ते मरम दा जिहड़ा भरम अपने अंदरों कढ देंदा है, ते फिर सारे जीयां दे उते रहमत करदा है। महाराज आखदे ने ओह है मुसलमान। पंज निवाजां वक्त पंज, पंजे पंजा नाउ। पहला सच हलाल दोए, तीजी खैर खुदाए, चौथी नीयत रास, पंजवी सिफ सनाए। करनी कलमा आख के ता मुसलमान कहाए, नानक जेते कूर यार कूड़ी कूड़े पाए। पढ़ पंज नमाजा, पहली सच, दूजी हक, तीजी सारियां दी खैर मंगनी, वाहिगुरु परमात्मा दी सिफत सलाह करनी, नीयत नूं रास करना, ते करनी दा कलमा पढ़, फिर तो मुसलमान कहान दा हकदार है। सतगुरु जी कृपा करदे ने मुसलमान सोई मल खोवे। मुसलमान वो है जेड़ा अपने अंदरों मैल नू दूर करदा है, विकारां दी मैल नू धो छुड़दा है।
पढ़िया बूझै सो परवाना,
पढ़िया विद्वान कौन है? जेड़ा अपने कहे नू बुझदा है। वारां ते वधीक श्लोकां दे अंदर बाबा नानक जी दा वचन है, कहन वाले तां बड़े ने पर अपने कहे नूं बुझण वाले बहुत घट ने। इक कहे जानन कहिया बुझण, ते नर सुगड़ सुजान। कहन वाले बड़े ने पर कहे नूं बुझण वाले बहुत घट ने। जेड़े हैं वो चंगी घाटत वाले ने, स्यारे ने। क्योंकि कबीर अवरे को उपदेश ते, मुख में पर है रेत, रास बिरानी राखते, खाया घर का खेत। दानिश बंद सोई मल दिल तो वह मुसलमान सोई मल खोवे पढ़िया बुझे सो परवान जेड़ा पढ़ के बुझदा है ओ विद्वान वाहिगुरु परमात्मा दे दर ते कबूल हो जांदा है।
जिस सिर दरगह का निशाना
ते ऐसे ही मनुख दे सिर ते मथे ते वाहिगुरु परमात्मा दी सिफत सलाह दा निशान लग जांदा है, टिक्का लग जांदा है। एक ओ ने जेड़े दुनियावी दागे जांदे ने, एक ओ ने जेड़े रब दी कृपा दे दागे जांदे ने। उन्हां बारे यतन कीता सानू समझाया, दागे होए सो रन में जूझे, बिन दागे भज जाई दाग दोष मोह चलिया लाए, दरगा बैसन ना ही जाए, कर्म मिले आखन तेरा नाओ, जित लग तरना होर नी थाओ, जे को डूबे फिर होवे सार, नानक साचा सर्बदातार। उन्हां दे मथे ते वाहिगुरु परमात्मा दी सिफत सलाह दा निशान लग जांदा है, उन्हां नू वाहिगुरु परमात्मा दी दरगाह विच मान प्राप्त होंदा है। समुचे शब्द दा भाव अर्थ यह है, इत्थे गल केवल काजी दी नहीं, गल जोगी दी नहीं, गल ब्रह्मन दी नहीं, गल मुसलमान दी नहीं, गल विद्वान दी नहीं, गल साडे सारियां दी है। जिहो जे कर्म करांगे ओहो जिहा फल ही सानू प्राप्त होवेगा। गुरमति सोझी अंदर असी गुरबाणी दे आधार ते चंगे कर्म अपने जीवन दे अंदर करिए, वाहिगुरु साडे उत्ते कृपा करे, साडा लोक नाल परलोक सौरेगा। आओ अखीरलियां पंक्तियां दा पाठ सरवण करो जी, नाल ही समाप्ति है।
पढ़िया बूझे सो परवाना,
जिस से दरगह का निशान।
वाहे गुरु जी का खालसा, वाहे गुरु जी की।